ਜੇ ਇੱਥੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਲੋਕ 144 ਅੰਗ ਤੇ 13ਵਾਂ ਸਲੋਕ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਆਮ ਜੇਰ ਜਿਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ ਮੇ ਰਵਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂੰ ਹੀ ਏਕ ਤੂੰ ਹੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਦੁਨੀਆਂ ਵਿੱਚ ਜਿੰਨੇ ਕੁ ਪੀਰ ਮਸਾਇਕਾਂ ਮਿਹਨਤ ਕਰਨ ਵਾਲੇ ਰਾਜਾ ਤੋਂ ਭਾਵ ਰਾਜੇ ਰਾਜਪੂਤ, ਸੋ ਇਹਨਾਂ ਦੇ ਅੱਗੇ ਰਾਜਕੁਮਾਰ ਵੱਡਾ ਰਾਜਕੁਮਾਰ ਟਿੱਕੇ ਜਿਹਨੂੰ ਟਿੱਕਾ ਸਾਹਿਬ ਕਹਿੰਦੇ ਨੇ, ਛੋਟੇ ਨੂੰ ਕਮਰ ਸਾਹਿਬ ਕਹਿੰਦੇ ਨੇ, ਅਤੇ ਬਾਦਸ਼ਾਹ ਲੋਕ ਜਿਹੜੇ ਹੁੰਦੇ ਨੇ ਇਤਿਆਦਿਕ। ਹਮ ਤੋਂ ਭਾਵ ਹੁੰਦਾ ਹਮ, ਅਸੀਂ ਸਾਰੇ ਤਮਾਮ ਜੀਵਾਂ ਨੇ। ਜ਼ਮੀਨ ਜ਼ੇਰ, ਜ਼ਮੀਨ ਦੇ ਥੱਲੇ ਮੇਰ ਰਵਦ, ਸੋ ਇਹ ਬੋਲਣ ਵਿੱਚ ਹੀ ਇਸ ਤਰ੍ਹਾਂ ਬੋਲਣਾ, ਮੇਰ ਵੱਧ ਨਹੀਂ ਕਹਿਣਾ, ਮੇਰ ਰਵਦ, ਮੇ ਥੋੜ੍ਹੀ ਜਿਹੀ ਡੈਸ਼ ਪਾ ਕੇ ਜਿਵੇਂ ਲਿਖੀਏ ਰਵਦ, ਮੇਰ ਵੱਧ। ਮੇਰ ਵੱਧ ਹੁੰਦਾ ਰਵਾਨਾ ਕਰ ਜਾਣਾ ਹੈ, ਕਿਉਂਕਿ ਕਾਜੀ ਨੂੰ ਉਪਦੇਸ਼ ਹੈ। ਇਸ ਕਰਕੇ ਕਹਿੰਦੇ ਨੇ ਜ਼ਮੀਨ ਦੇ ਥੱਲੇ ਹੀ ਸਭ ਨੇ ਦਫ਼ਨ ਹੋ ਜਾਣਾ ਹੈ, ਸਭ ਦੀਆਂ ਕਬਰਾਂ ਬਣ ਜਾਂਦੀਆਂ ਨੇ। ਥੋੜ੍ਹਾ ਚਿਰ ਹੀ ਮਨੁੱਖ ਜ਼ਿੰਦਗੀ 'ਚ ਜਿਉਂਦਾ, ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਥੋੜ੍ਹੇ ਸਵਾਸ ਜਿੰਨੇ ਕੁ ਪਰਮੇਸ਼ਰ ਨੇ ਦਿੱਤੇ ਹੁੰਦੇ ਨੇ ਉਨੇ ਕੁ ਸਵਾਸ ਇਹ ਭੋਗ ਕੇ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਮਿਹਨਤੀ ਹੈ, ਚਾਹੇ ਕੋਈ ਪੀਰ ਹੈ, ਚਾਹੇ ਕੋਈ ਰਾਜਪੂਤ ਹੈ, ਕੁਛ ਵੀ ਹੋਵੇ, ਜਾਂ ਤਾਂ ਉਹਦਾ ਸੰਸਕਾਰ ਹੋ ਜਾਣਾ ਹੈ ਜਾਂ ਫਿਰ ਉਹਨੂੰ ਜ਼ਮੀਨ ਦੇ ਥੱਲੇ ਰਵਾਨਾ ਕਰ ਦਿੱਤਾ ਜਾਂਦਾ, ਦਬਾ ਦਿੱਤਾ ਜਾਂਦਾ। ਅਫਜੂ ਖੁਦਾਇਆ, ਅਫਜੂ ਤੋਂ ਭਾਵ ਬਾਕੀ ਇੱਕ ਖੁਦਾ ਨੇ ਹੀ ਸਥਿਤ ਰਹਿਣਾ। ਫਿਰ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ, ਏਕ ਤੂੰ ਹੀ ਏਕ ਤੂੰ ਹੀ। ਪਹਿਲੇ ਤੂੰ ਹੀ ਨੂੰ ਦਲੈਂਕੜਿਆ, ਦੂਜੇ ਨੂੰ ਔਂਕੜ, ਇਹਦਾ ਬੋਲਣ ਵਿੱਚ ਧਿਆਨ ਦੇਣਾ। ਉਈ ਪਿੱਛੋਂ ਹੀ ਚਾਲ ਚੱਲੀ ਆਉਂਦੀ, ਰਮਾ ਰਮਾ ਹੀ ਕਹਿੰਦੇ ਏਕ ਤੂੰ ਹੀ ਏਕ ਤੂੰ ਹੀ, ਨਹੀਂ ਏਕ ਤੂੰ ਹੀ ਏਕ ਤੂੰ ਹੀ। ਇਹਦੀ ਬੋਲੀ ਜਿਹੜੀ ਆ ਸਾਰੇ ਸ਼ਬਦ ਦੀ, ਉਹ ਪਠਾਣੀ ਬੋਲੀ ਹੈ। ਜਿਵੇਂ ਜਾਪ ਸਾਹਿਬ ਦੇ ਵਿੱਚ ਵੀ ਇਹ ਦੱਸਿਆ ਸੀ, ਜਿੱਥੇ ਸੰਥਿਆ ਕਰਾਈ ਹੈ DVD 'ਚ, ਇਹ ਥੋੜ੍ਹੀ ਜਿਹੀ ਬੋਲੀ ਇਸ ਤਰ੍ਹਾਂ ਦੀ ਹੈ, ਜਿਵੇਂ ਹਮ ਦੇਰ ਜਮੀ ਦੁਨੀਆ ਪੀਰਾਂ ਮਸਾਇਕਾਂ ਰਾਇਆ ਮੇਰ ਅਬਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ। ਇਸ ਤਰ੍ਹਾਂ ਦੀ ਬੋਲੀ ਹੈ, ਹੇ ਵਾਹਿਗੁਰੂ ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਵੀ ਇੱਕ ਤੂੰ ਹੀ ਰਹੇਗਾ। ਪਾਠ ਅੰਤਰ ਭੇਦ ਕਈ ਜਗ੍ਹਾ 'ਤੇ ਐਸਾ ਆਉਂਦਾ, ਖੁਦਾਏ ਵੀ ਹੈ, ਖੁਦਾਇਆ ਵੀ ਪਾਠ ਆਉਂਦਾ, ਖੁਦਾਏ ਵੀ ਆਉਂਦਾ। ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਿਕਾ ਧਰਾ। ਦੇਵਤਿਆਂ ਦੈਂਤਾਂ ਅਤੇ ਮਨੁੱਖਾਂ ਨੇ ਵੀ ਨਹੀਂ ਰਹਿਣਾ, ਨਾ ਦੇਵ ਦੇਵਤਿਆਂ ਦਾਨਵਾ ਹੁੰਦਾ ਦੈਂਤਾਂ ਅਤੇ ਨਰਾਂ ਹੁੰਦਾ ਮਨੁੱਖਾਂ ਨੇ ਵੀ ਨਹੀਂ ਰਹਿਣਾ। ਨਾ ਸਿੱਧ ਸਾਧਿਕਾ ਧਰਾ, 84 ਸਿੱਧਾਂ ਨੇ ਅਤੇ ਸਾਧਕਾਂ ਜਗਿਆਸੂਆਂ ਨੇ ਅਤੇ ਧਰਾ ਧਰਤੀ 'ਤੇ ਨਹੀਂ ਰਹਿਣਾ ਇਹਨਾਂ ਨੇ। 144 ਅੰਗ 'ਤੇ ਅੱਗੇ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ। ਇੱਥੇ ਤੂਈ ਤੂਈ ਦੋਨੋਂ ਵਾਰੀ ਔਂਕੜਨ ਵਾਲੀ ਹੈ। ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ। ਇੱਕ ਪਰਮੇਸ਼ਰ ਹੀ ਸਥਿਤ ਹੈ, ਅਸਤ ਤੋਂ ਭਾਵ ਹੈ ਇੱਕ ਪਰਮੇਸ਼ਰ, ਏਕ ਦਿਗਰ ਕੋਈ ਅਸਤ, ਇੱਕ ਪਰਮੇਸ਼ਰ ਹੀ ਸਥਿਤ ਹੈ। ਤੋਂ ਭਾਵ ਦਿਗਰ ਤੋਂ ਭਾਵ ਹੁੰਦਾ ਕੋਈ, ਦਿਗਰ ਹੁੰਦਾ ਦੂਜਾ, ਕੋਈ ਕੌਣ ਹੈ, ਦੂਜਾ ਕੋਈ ਇੱਥੇ ਸਥਿਤ ਨਹੀਂ ਹੈ। ਕੋਈ ਤੋਂ ਭਾਵ ਦੱਸੋ ਬਈ ਕੌਣ ਸਥਿਤ ਹੈ, ਕੋਈ ਨਹੀਂ ਹੈ। ਏਕ ਤੂਈ ਏਕ ਤੂਈ, ਪਿੱਛੇ ਵੀ ਇੱਕ ਤੂੰ ਹੀ ਸੀ, ਅੱਗੇ ਵੀ ਇੱਕ ਤੂੰ ਹੀ ਸਥਿਤ ਹੋਵੇਗਾ ਵਾਹਿਗੁਰੂ, ਹੋਰ ਕੋਈ ਨਹੀਂ ਹੈ, ਨਾ ਅੱਗੇ ਨਾ ਪਿੱਛੇ ਸਥਿਤ ਹੋਣ ਵਾਲਾ। ਮਹੱਲਾ ਪਹਿਲਾ, ਨਾ ਦਾ ਦੇ ਹੰਦ ਆਦਮੀ ਨਾ ਸਪਤ ਜ਼ੇਰ ਜ਼ਮੀਂ। ਇੱਥੇ ਭਾਵੇਂ ਬਿੰਦੀ ਨਹੀਂ ਲੱਗੀ ਪੈਰ ਜੱਜੇ ਦੇ, ਪਰ ਇਹ ਪਠਾਣੀ ਬੋਲੀ ਹੈ, ਇਸ ਤਰ੍ਹਾਂ ਦੀ ਹੈ ਕਿ ਉਹਨਾਂ ਦੀ ਬੋਲੀ ਵਿੱਚ ਸੁਭਾਵਿਕ ਹੀ ਅੱਖਰ ਆ ਜਾਂਦਾ। ਨਾ ਸਪਤ ਜ਼ੇਰ ਜ਼ਮੀਂ, ਜ਼ਮੀਨ ਉਲ ਜ਼ਮਾਂ ਹੈ, ਕਮੀਲ ਅਮੀ ਕੁਲ ਕਮਾਂ ਹੈ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆਉਂਦੇ ਨੇ, ਕਰੀਮ ਉਲ ਕਮਾਲ ਹੈ ਕਿ ਜ਼ੁਰਤ ਜਮਾਲ ਹੈ, ਐਸੇ ਸ਼ਬਦ ਜਿਹੜੇ ਅਰਬੀ ਫਾਰਸੀ 'ਚ ਬੋਲਣੇ ਨੇ, ਉਹਨਾਂ ਦੇ ਵਿੱਚ ਸੁਭਾਵਿਕ ਹੀ ਇਹ ਬੋਲੀ ਵਿੱਚ ਹੀ ਉਹਨਾਂ ਦੀ ਅੱਖਰ ਆ ਜਾਂਦੇ ਨੇ। ਦਾਦੇ ਹੁੰਦਾ ਇਮਦਾਦ ਦੇ ਦੇਣ ਵਾਲਾ, ਮਦਦ ਕਰਨ ਵਾਲਾ, ਦਾਦੇ ਹੁੰਦਾ ਨਿਆਂ ਦੇ ਦੇਣ ਵਾਲਾ। ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਆਦਮੀ ਨਹੀਂ, ਉਹੀ ਆਦਿ ਪੁਰਖ ਹੀ ਸਾਡੀ ਇਮਦਾਦ ਕਰਦਾ, ਮਦਦ ਕਰਦਾ ਹੈ। ਸੋ ਜ਼ਮੀਨ ਦੇ ਜ਼ੇਰ ਤੋਂ ਭਾਵ ਥੱਲੇ, ਸਪਤ ਸੱਤਾਂ ਪਤਾਲਾਂ ਵਿੱਚ ਵੀ ਕੋਈ ਨਹੀਂ। ਨਾ ਸਪਤ ਜ਼ੇਰ ਜ਼ਮੀਨ, ਸਪਤ ਹੁੰਦੇ ਸੱਤ, ਜ਼ਮੀਨ ਤੋਂ ਭਾਵ ਜ਼ਮੀਨ, ਜ਼ੇਰ ਹੁੰਦੇ ਨੇ ਥੱਲੇ। ਇਸ ਤਰ੍ਹਾਂ ਕੋਈ ਸਾਡੀ ਮਦਦ ਨਹੀਂ ਕਰਨ ਵਾਲਾ, ਜ਼ੇਰ ਥੱਲੇ ਜੋ ਸੱਤ ਪਤਾਲ ਨੇ ਉਹਨਾਂ ਨੇ ਵੀ ਨਹੀਂ ਰਹਿਣਾ, ਅਤੇ ਜ਼ਮੀਨ ਨੇ ਵੀ ਨਹੀਂ ਰਹਿਣਾ। ਸੱਤ ਪਤਾਲ ਜਿਹੜੇ ਨੇ ਮੁਸਲਮਾਨੀ ਮਤ ਮੁਤਾਬਕ, ਸੱਤ ਆਕਾਸ਼, ਸੱਤ ਪਤਾਲ, ਉਹਨਾਂ ਨੇ ਵੀ ਨਹੀਂ ਰਹਿਣਾ, ਉਹਨਾਂ ਦੇ ਥੱਲੇ ਵੀ ਕੋਈ ਸਾਡੀ ਮਦਦ ਕਰਨ ਵਾਲਾ ਨਹੀਂ ਹੈ। ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ, ਇੱਕ ਪਰਮਾਤਮਾ ਹੀ ਇਸਤਤ, ਅਸਤ ਤੋਂ ਭਾਵ ਹੈ, ਇੱਕ ਪਰਮਾਤਮਾ ਹੀ ਹੈ ਇਸਤਤ ਪੱਕਾ ਰਹਿਣ ਵਾਲਾ। ਅਵਿਨਾਸੀ ਜੀਵਨ ਕੋ ਦਾਤਾ ਸਿਮਰਨ ਸਭ ਮਲਕ ਹੋਈ। ਏਕ ਤੂਈ ਏਕ ਤੂਈ, ਦੱਸੋ ਭਾਈ ਇਹ ਗੱਲ, ਕਹਿੰਦੇ ਹੋਰ ਕੌਣ ਹੈ ਦੂਜਾ? ਕਹਿੰਦੇ ਇੱਕ ਤੂੰ ਹੀ ਪਿੱਛੇ ਸੀ, ਇੱਕ ਤੂੰ ਹੀ ਅੱਗੇ ਨੂੰ ਹੋਵੇਂਗਾ, ਦੂਸਰਾ ਕੋਈ ਨਹੀਂ ਹੈ, ਦਿਗਰ ਦੂਸਰਾ ਕੋਈ ਕੋਈ ਨਹੀਂ ਹੈ। ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ, ਦਿਗਰ ਕੋਈ ਕੱਕੇ ਨੂੰ ਔਂਕਣ ਨਾਲ ਹੈ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਅੱਗੇ, ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਰਹਿਣੀ ਇੱਥੇ? ਕੁਛ ਵੀ ਨਹੀਂ ਰਹਿਣਾ। ਮਹੱਲਾ ਪਹਿਲਾ, ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ। ਨਾ ਸੂਰਜ ਨੇ, ਨਾ ਚੰਦਰਮਾ ਨੇ, ਅਤੇ ਨਾ ਹੀ ਤਾਰਾ ਮੰਡਲ ਨੇ ਰਹਿਣਾ ਇੱਥੇ, ਨਾ ਹੀ ਸੂਰਜ ਮੰਡਲ ਨੇ ਰਹਿਣਾ, ਸਾਰੇ ਮੰਡਲ ਨੇ ਇਹ, ਨਾ ਹੀ ਚੰਦਰਮਾ ਮੰਡਲ ਨੇ ਰਹਿਣਾ। ਮੰਡਲ ਤੋਂ ਭਾਵ ਹੁੰਦਾ ਥਾਂ, ਤਾਰਿਆਂ ਦਾ ਥਾਂ ਅਸਮਾਨ, ਨਾ ਹੀ ਅਸਮਾਨ ਰਹੇਗਾ, ਨਾ ਤਾਰੇ ਰਹਿਣਗੇ, ਨਾ ਚੰਦਰਮਾ ਰਹੇਗਾ, ਨਾ ਸੂਰਜ ਰਹੇਗਾ, ਨਾ ਧਰਤੀ ਰਹੇਗੀ। ਇਹ ਸਾਰੀਆਂ ਚੀਜ਼ਾਂ ਸਿਰਫ ਮਾਇਆ ਹੈ, ਛੁੜਾਵਾ ਜਿਹਾ ਹੈ, ਇਹਨੂੰ ਛਿੰਚ ਨਾਸ ਹੁੰਦਿਆਂ ਦੇਰ ਨਹੀਂ ਲੱਗਦੀ, ਇੱਕ ਦਮ ਹੀ ਟੁੱਟ ਜਾਂਦਾ ਸਭ ਕੁਛ, ਪਤਾ ਹੀ ਨਹੀਂ ਲੱਗਦਾ ਇੱਥੇ ਹੈ ਸੀ ਜਾਂ ਨਹੀਂ ਸੀ। ਨਾ ਸਪਤ ਦੀਪ ਨਹਿ ਜਲੋ, ਨਾ ਸੱਤਾਂ ਦੀਪਾਂ ਨੇ ਇਸਤਤ ਰਹਿਣਾ ਹੈ, ਨਾ ਹੀ ਜਲ ਨੇ ਰਹਿਣਾ, ਜਲ ਤੱਤ ਨੇ ਵੀ ਨਹੀਂ ਰਹਿਣਾ, ਇਹ ਵੀ ਤੱਤ ਹੈ, ਸੱਤ ਦੀਪਾਂ ਨੇ ਵੀ ਰਹਿਣਾ। ਅੰਨ ਪਾਉਣ ਥਿਰ ਨਾ ਕੋਈ, ਏਕ ਤੂਈ ਏਕ ਤੂਈ, ਅੰਨ ਪਾਉਣ ਆਦਿਕਾਂ ਚੋਂ ਵੀ ਕਿਸੇ ਨੇ ਵੀ ਇਹ ਚੱਲ ਨਹੀਂ ਰਹਿਣਾ, ਪਿੱਛੇ ਵੀ ਇੱਕ ਤੂੰ ਹੀ ਸੀ ਵਾਹਿਗੁਰੂ ਜੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਵੀ ਇੱਕ ਤੂੰ ਹੀ ਹੋਵੇਂਗਾ। ਮਹੱਲਾ ਪਹਿਲਾ, ਨਾ ਰਿਜਕ ਦਸਤ ਆ ਕਸੇ, ਹਮਾਰਾ ਏਕ ਆਸ ਵਸੇ। ਪਰਮੇਸ਼ੁਰ ਤੋਂ ਬਿਨਾਂ ਆ ਕਸੇ, ਹੋਰ ਕਿਸੇ ਦੇ ਦਸਤ ਤੋਂ ਭਾਵ ਹੱਥਾਂ ਵਿੱਚ ਰਿਜਕ ਨਹੀਂ ਹੈ। ਨਾ ਰਿਜਕ ਦਸਤ ਆ ਕਸੇ, ਇੱਥੇ ਲਿਖਿਆ ਹੋਇਆ ਬੋਲਣ ਵਿੱਚ ਹਮਾਰਾ, ਪਰ ਪਠਾਣੀ ਬੋਲੀ ਵਿੱਚ ਇਹ ਬਣਦਾ ਹਮਾਰਾ ਏਕ ਆਸ ਵਸੇ, ਉਸੇ 'ਚ ਹੀ ਬੋਲਣਾ ਉਸੇ ਢੰਗ ਨਾਲ, ਉਹਦਾ ਤਾਂ ਸਾਰੇ ਹਮਾਰਾ ਕਹਿ ਕੇ ਲੰਘ ਜਾਂਦੇ ਨੇ, ਪਰ ਬੋਲੀ ਜਦੋਂ ਉਹਨਾਂ ਦੀ ਆ ਜਾਂਦੀ ਫਿਰ ਉਸੇ ਬੋਲੀ 'ਚ ਬੋਲਦੇ। ਹਮਾਰਾ ਏਕ ਆਸ ਵਸੇ, ਭਾਵ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਅੰਨ ਪਾਣੀ ਨਹੀਂ ਦੇ ਸਕਦਾ ਬੰਦੇ ਨੂੰ। ਹਮਾਰਾ ਹੁੰਦਾ ਅਸਾਨੂੰ, ਸਾਰਿਆਂ ਜੀਵਾਂ ਨੂੰ, ਸਾਰਿਆਂ ਨੂੰ, ਤਮਾਮ ਜੀਵਾਂ ਤਾਂ ਹੀ ਕਹਿੰਦੇ ਇੱਕ ਵਾਹਿਗੁਰੂ ਦੀ ਆਸਾ ਹੈ। ਵਸੇ ਤੋਂ ਭਾਵ ਹੁੰਦਾ ਇੱਥੇ ਬਹੁਤ ਕਰਕੇ, ਬਹੁਲਤਾ ਕਰਕੇ, ਸਾਰਿਆਂ ਨੂੰ ਰੱਬ ਤੇ ਹੀ ਆਸ ਹੁੰਦੀ ਹੈ। ਅਸਤ ਏਕ ਦਿਗਰ ਕੋਈ, ਏਕ ਤੂਈ ਏਕ ਤੂਈ, ਇੱਕ ਪਰਮੇਸ਼ੁਰ ਹੀ ਇਸਤਤ ਅਸਤ ਤੋਂ ਭਾਵ ਹੈ। ਦਿਗਰ ਕੋਈ ਦੂਸਰਾ ਕੌਣ ਹੈ? ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਵੀ ਤੂੰ ਹੀ ਹੋਵੇਂਗਾ। ਮਹੱਲਾ ਪਹਿਲਾ ਪਰੰਦੇ ਨਾ ਗਿਰਾ ਹਜਰ ਦਰਖਤ ਆਬ ਆਸ ਕਰ। ਇਹ ਜਾਪ ਸਾਹਿਬ ਦੀ ਚਾਲ ਮੰਗੀ ਹੈ ਸਾਰਾ, ਕਿਉਂਕਿ ਉਹੀ ਬੋਲੀ ਹੈ ਇਸ ਕਰਕੇ ਉਹ ਚਾਲ ਚੱਲਦੀ ਹੈ ਇੱਥੇ ਵੀ। ਸੋ ਮਨੁੱਖ ਨਾਲੋਂ ਪੰਛੀ ਚੰਗੇ ਨੇ, ਪਰੰਦੇ ਨਾ ਗਿਰਾ ਹਜਰ, ਕਿਉਂਕਿ ਪਰੰਦੇ ਜਿਹੜੇ ਪੰਛੀ ਨੇ, ਗਿਰਾਹ ਗੰਠ ਤੋਂ ਭਾਵ, ਗ੍ਰਹਿ ਮਤਲਬ ਗੰਠ, ਗੰਠ ਹੁੰਦਾ ਪੱਲਾ, ਜਰ ਤੋਂ ਭਾਵ ਧਨ, ਨਹੀਂ ਬੰਨਦੇ ਉਹ, ਕੇਵਲ ਬਿਰਸ਼ ਉੱਤੇ ਬੈਠਣ ਦੀ ਤੇ ਆਪ ਪਾਣੀ ਪੀਣ ਦੀ ਆਸਾ ਕਰਦੇ ਨੇ। ਪਰੰਦੇ ਨਾ ਗਿਰਾ ਹਜਰ ਦਰਖਤ ਆਪ ਆਸ ਕਰ। ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਜਿਹੜੇ ਜਰ ਹੁੰਦਾ ਧਨ, ਗ੍ਰਹਿ ਹੁੰਦਾ ਪੱਲੇ, ਪਰੰਦੇ ਹੁੰਦੇ ਪੰਛੀ, ਨਹੀਂ ਬੰਨਦੇ। ਪੁਰਾਣੀ ਕਹਾਵਤ ਵੀ ਹੈ ਕਿ ਪੱਲੇ ਨਹੀਂ ਬੰਨਦੇ ਪੰਛੀ ਤੇ ਦਰਵੇਸ਼, ਇਹ ਦੋ ਜਾਣੇ ਪੱਲੇ ਨਹੀਂ ਬੰਨਦੇ ਕੁਛ। ਪੰਛੀਆਂ ਨੂੰ ਕੀ ਆਸ ਹੈ? ਦਰਖਤ ਆਬ ਆਸ ਕਰ। ਉਹ ਦਰਖਤ ਤੇ ਬੈਠੇ ਹੋਏ ਬ੍ਰਿਸ਼ ਕੇਵਲ ਜਲ ਦੀ ਆਸਾ ਕਰਦੇ ਨੇ, ਦਰਖਤ ਵੀ ਜਲ ਦੀ ਆਸਾ ਹੀ ਕਰਦੇ ਨੇ, ਤੇ ਪੰਛੀ ਜਿਹੜਾ ਉਹਨਾਂ ਦੇ ਉੱਤੇ ਬੈਠਾ ਉਹ ਵੀ ਆਪ ਦੀ ਤੇ ਆਪ ਪਾਣੀ ਪੀਣ ਦੀ ਆਸਾ ਕਰਦਾ ਕਿ ਰੱਬ ਬਸ ਖਾਣ ਨੂੰ ਦੇ ਦੇਵੇ। ਪੰਛੀ ਨੂੰ ਬਾਹਲੀ ਇੱਛਾ ਨਹੀਂ ਹੁੰਦੀ ਘਰ ਬਣਾਉਣ ਦੀ, ਦਰਖਤ ਵੀ ਇਹੀ ਆਸ ਕਰਦੇ ਨੇ ਕਿ ਸਾਨੂੰ ਕੇਵਲ ਪਾਣੀ ਮਿਲ ਜਾਵੇ, ਬਰਸਾਤ ਹੋ ਜਾਵੇ, ਅਸੀਂ ਹਰੇ ਭਰੇ ਰਹੀਏ। ਦੇਹੰਦ ਸੂਈ ਏਕ ਤੂਈ ਏਕ ਤੂਈ, ਖਾਣ ਪਾਣ ਦੇ ਦੇਹੰਦ ਦੇਣ ਵਾਲਾ ਇੱਕ ਉਹੀ ਪਰਮਾਤਮਾ ਵਾਹਿਗੁਰੂ ਹੈ। ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਵੀ ਤੂੰ ਹੀ ਹੋਵੇਂਗਾ। ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੈ ਕੋਏ। ਸਤਿਗੁਰੂ ਜੀ ਫਰਮਾਉਂਦੇ ਨੇ ਮੱਥੇ ਉੱਪਰ ਜੋ ਲਿਖਿਆ ਲੇਖ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ, ਉਹ ਉਸੇ ਤਰ੍ਹਾਂ ਹੀ ਭੁਗਤਣਾ ਪੈਂਦਾ। ਕਲਾ ਧਰੈ ਹਿਰੈ ਸੂਈ ਏਕ ਤੂਈ ਏਕ ਤੂਈ, ਪ੍ਰਾਣ ਕਲਾ ਦੇ ਧਾਰਨ ਵਾਲਾ ਹੈ, ਪ੍ਰਾਣ ਕਲਾ ਦੇ ਧਾਰਨ ਵਾਲਾ। ਤੋ ਹਿਰੇ ਹੀਰੇ ਤੋਂ ਭਾਵ ਹੁੰਦਾ ਨਾਸ਼ ਕਰਨ ਵਾਲਾ, ਉਹ ਪਰਮਾਤਮਾ ਹੀ ਹੈ। ਕਲਾ ਧਿਰ ਧਰੈ, ਸਾਡੇ ਸਰੀਰ ਦੇ ਵਿੱਚ ਇਹ ਸਰੀਰ ਆ ਮੇਰਿਆ ਹਰ ਤੋਂ ਮੈਂ ਜੋਤ ਧਰੀ, ਤੇ ਹੀਰੇ ਸੂਈ, ਹੀਰਾ ਹੁੰਦਾ ਨਾਸ਼ ਕਰਨ ਵਾਲਾ ਵੀ ਉਹੀ ਪਰਮਾਤਮਾ, ਸੂਈ ਤੋਂ ਭਾਵ ਸੋਈ, ਉਹੀ ਪਰਮਾਤਮਾ। ਏਕ ਤੂਈ ਏਕ ਤੂਈ, ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਵੀ ਤੂੰ ਹੀ ਹੋਵੇਂਗਾ। ਪੌੜੀ ਪਹਿਲੇ ਪਾਤਸ਼ਾਹ ਦੀ ਹੀ ਪੌੜੀ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤਿ ਆਪ ਗਵਾਏ ਸੱਚ ਪਛਾਣਿਆ। ਗੁਰਮੁਖ ਨੇ ਤੇਰਾ ਹੁਕਮ ਸੱਚਾ ਕਰਕੇ ਜਾਣਿਆ ਵੀ ਭਾਈ ਇਹ ਵਾਹਿਗੁਰੂ ਦਾ ਹੁਕਮ ਹੈ, ਸੱਚਾ ਹੁਕਮ ਹੈ। ਗੁਰਾਂ ਸਾਹਿਬ ਦੀ ਸਿੱਖਿਆ ਦੁਆਰਾ ਉਹਨਾਂ ਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਨੂੰ ਗਵਾ ਕੇ ਉਹਨਾਂ ਨੇ ਸੱਚ ਨੂੰ ਪਛਾਣ ਲਿਆ, ਗੁਰਮਤਿ ਆਪ ਗਵਾਏ। ਉਹਨਾਂ ਨੇ ਪਹਿਲਾਂ ਗੁਰੂ ਸਾਹਿਬ ਦੀ ਸਿੱਖਿਆ ਲਈ, ਸਿੱਖਿਆ ਲੈ ਕੇ ਫਿਰ ਉਹਨਾਂ ਨੇ ਅੰਦਰ ਸੱਚ ਨੂੰ ਪਛਾਣਿਆ ਹੈ। ਸੱਚ ਤੇਰਾ ਦਰਬਾਰ ਸ਼ਬਦ ਨੀਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਇਹ ਵਾਹਿਗੁਰੂ ਆਪ ਜੀ ਦਾ ਸੱਚਾ ਜਿਹੜਾ ਦਰਬਾਰ ਹੈ, ਸਰੂਪ ਹੈ, ਉਹ ਗੁਰਾਂ ਦੇ ਸ਼ਬਦ ਕਰਕੇ ਨੀਸਾਣਿਆ ਹੁੰਦਾ, ਪ੍ਰਗਟ ਹੋਇਆ। ਸੱਚੇ ਸ਼ਬਦ ਨੂੰ ਵਿਚਾਰ ਕੇ ਗੁਰਮੁਖ ਸੱਚ ਵਿੱਚ ਸਮਾਏ ਨੇ। ਸੱਚ ਤੇਰਾ ਦਰਬਾਰ ਜਿਹੜਾ ਹੈ ਸੱਚਖੰਡ, ਪਹਿਲਾਂ ਕਿਸੇ ਨੂੰ ਸੱਚਖੰਡ ਦਾ ਨਹੀਂ ਸੀ ਪਤਾ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਜਦੋਂ ਦੇ ਗੁਰੂ ਨਾਨਕ ਦੇਵ ਜੀ ਦੁਨੀਆਂ 'ਤੇ ਆਏ, ਉਹਨਾਂ ਨੇ ਆ ਕੇ ਦੱਸਿਆ ਕਿ ਸੱਚਖੰਡ ਵਸੈ ਨਿਰੰਕਾਰ। ਪਹਿਲਾਂ ਲੋਕਾਂ ਨੂੰ ਸਵਰਗਾਂ ਤੱਕ ਦਾ ਹੀ ਗਿਆਨ ਸੀ, ਬ੍ਰਹਮਪੁਰੀ ਦਾ ਗਿਆਨ ਸੀ, ਇਹ ਬਿਸ਼ਨਪੁਰੀ ਸ਼ਿਵਪੁਰੀ ਹੈ, ਇੰਦਰ ਲੋਕ ਹੈ, ਜਿਹੜਾ ਵਿਸ਼ਨੂੰ ਜੀ ਦਾ ਸਥਾਨ ਹੈ ਉਹਨੂੰ ਲੋਕ ਬੈਕੁੰਠ ਕਹਿੰਦੇ। ਇਹ ਬੈਕੁੰਠ ਨੂੰ ਐਂਡ ਮੰਨਦੇ ਸੀ ਸਾਰੇ ਜਾਣੇ ਵੀ ਬੈਕੁੰਠ ਤੋਂ ਉੱਤੇ ਹੋਰ ਕੋਈ ਨਹੀਂ ਹੈ। ਪਰ ਇਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੱਚ ਤੇਰਾ ਦਰਬਾਰ ਸ਼ਬਦ ਨੀਸਾਣਿਆ, ਬਈ ਇਸ ਤੋਂ ਉੱਤੇ ਅਕਾਲ ਪੁਰਖ ਦਾ ਸੱਚਖੰਡ ਵੀ, ਜਿੱਥੇ ਅਕਾਲ ਪੁਰਖ ਦਾ ਵਾਸਾ ਹੈ, ਸੱਚੇ ਸ਼ਬਦ ਨੂੰ ਵਿਚਾਰ ਕੇ ਗੁਰਮੁਖ ਸੱਚ ਵਿੱਚ ਸਮਾਏ ਨੇ। ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ। ਮਨਮੁਖ ਜਿਹੜੇ ਨੇ ਉਹ ਸਦਾ ਹੀ ਝੂਠੇ ਹੁੰਦੇ ਨੇ ਤੇ ਭਰਮ ਵਿੱਚ ਭੁੱਲੇ ਰਹਿੰਦੇ ਨੇ, ਉਹਨਾਂ ਦਾ ਵਿਸ਼ਿਆਂ ਰੂਪੀ ਗੰਦਗੀ 'ਚ ਹਮੇਸ਼ਾ ਹੀ ਵਾਸਾ ਰਹਿੰਦਾ, ਵਿਕਾਰਾਂ ਵੱਲ ਹੀ ਮਨ ਲੱਗਿਆ ਰਹਿੰਦਾ, ਕਿਉਂਕਿ ਉਹਨਾਂ ਨੇ ਸੱਚ ਦੇ ਸਵਾਦ ਨੂੰ ਨਾ ਜਾਣਿਆ ਨਾ ਪਛਾਣਿਆ, ਉਹ ਹਮੇਸ਼ਾ ਸੱਚ ਤੋਂ ਵਾਂਝੇ ਹੀ ਰਹੇ ਨੇ। ਵਿਣ ਨਾ ਵੈ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਉਹ ਦੁਖੀ ਪਾਈ ਜਾਂਦੇ ਨੇ, ਦੁਖੀ ਪਾਈ ਜਾਂਦੇ ਨੇ, ਜੰਮਦੇ ਮਰਦੇ ਰਹਿੰਦੇ ਨੇ, ਕਿਉਂਕਿ ਪਰਮਾਤਮਾ ਦਾ ਨਾਮ ਇੱਕ ਐਸਾ ਹੈ। ਜਿਵੇਂ ਪਰਮਾਤਮਾ ਦਾ ਨਾਮ ਇਉਂ ਜਾਣ ਲਓ ਜਿਵੇਂ 100 ਬੰਦਾ ਪਾਣੀ 'ਚ ਡੁੱਬ ਰਿਹਾ ਅਤੇ ਇੱਕ ਬੰਦਾ ਬਾਹਰ ਖੜਾ ਹੈ, ਔਰ ਉਹ ਇੱਕ ਬੰਦਾ ਰੱਸੇ ਸੁੱਟ ਦਿੰਦਾ ਕਾਫੀ ਸਾਰੇ ਦਰੱਖਤਾਂ ਨਾਲ ਬੰਨ੍ਹ ਕੇ, ਬਹੁਤ ਲੋਕ ਉਹਨਾਂ ਰੱਸਿਆਂ ਨੂੰ ਫੜ ਕੇ ਹੌਲੀ ਹੌਲੀ ਜਿਉਂਦੇ ਨਿਕਲ ਆਉਂਦੇ। ਮਾਨੋ ਕਿ ਸਾਰਾ ਸੰਸਾਰ ਮਾਇਆ ਵਿੱਚ ਹੀ ਡੁੱਬਿਆ ਹੋਇਆ। ਮਾਇਆ ਤੋਂ ਜਿਹੜਾ ਨਿਰਲੇਪ ਹੈ ਹੁਣ ਉਹੀ ਕੱਢੂਗਾ ਸਾਨੂੰ, ਉਹਦਾ ਨਾਮ ਹੈ ਪਰਮਾਤਮਾ। ਮਾਇਆ ਤੋਂ ਨਿਰਲੇਪ ਵਾਹਿਗੁਰੂ ਸਾਨੂੰ ਕਿਰਪਾ ਕਰਕੇ ਇਸ ਮਾਇਆ ਦੇ ਚਗਲ ਚੋਂ ਬਾਹਰ ਕੱਢਦੇ ਨੇ, ਮਿਹਰ ਕਰਦੇ ਨੇ, ਉਹਨਾਂ ਦੇ ਨਾਮ ਕਰਕੇ ਹੀ ਆਪਾਂ ਮਾਇਆ 'ਚੋਂ ਬਾਹਰ ਨਿਕਲਦੇ। ਮਾਇਆ ਦੇ ਵੀ ਦੋ ਰੂਪ ਨੇ, ਇੱਕ ਤਾਂ ਉਹ ਕਿ ਜਿਹੜੀ ਖਾਈ ਜਾਂਦੀ ਜੀਵਾਂ ਨੂੰ ਸਪਣੀ ਬਣ ਕੇ, ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਂਦੇਵ ਛਲੀਆ। ਇੱਕ ਰੂਪ ਹੈ ਮਾਇਆ ਦਾ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਮਾਇਆ ਮਗਨ ਨਰਕ ਲੈ ਜਾਈ, ਇੱਕ ਤਾਂ ਨਰਕਾਂ ਨੂੰ ਲੈ ਜਾਂਦੀ। ਇੱਕ ਹੈਗੀ ਆ ਮਾਨੀ ਤੂੰ ਰਾਮ ਕਹਿ ਦਰ ਮਾਨੀ, ਰੱਬ ਦੇ ਦਰ ਤੇ ਮਾਇਆ ਪ੍ਰਵਾਨਨੀਕ ਹੈ, ਹੋਰ ਕੋਈ ਭੇਟਾ ਇੱਥੇ ਚੜ੍ਹਦੀਆਂ ਪਰ ਮਾਇਆ ਗੋਲਕ 'ਚ ਪੈਂਦੀ। ਹਰ ਜਗ੍ਹਾ ਤੇ ਕਿਸੇ ਵੀ ਪੂਜਾ ਸਥਾਨ ਤੇ ਜਾਈਏ ਤਾਂ ਮਾਇਆ ਪਹਿਲਾਂ ਪ੍ਰਵਾਨ ਹੋ ਜਾਂਦੀ ਹੈ। ਮਾਇਆ ਹੀ ਨਰਕ ਲੈ ਜਾਂਦੀ, ਮਾਇਆ ਹੀ ਸੱਚਖੰਡ ਲਿਜਾ ਸਕਦੀ। ਚੰਗੇ ਕੰਮ ਕਰੀਏ ਜੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਆਪ ਪਾਰਖੂ ਹੈ ਜਿਹਨੇ ਖੋਟੇ ਖਰੇ ਪੁਰਸ਼ ਨੂੰ ਪਛਾਣ ਲਿਆ।